गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक लिखत एकांत ते इकल, इस वे दर्शाया गया है कि परमार्थ विच एकांत दी की महत्ता है ते इकल ते एकांत विच फर्क की है। आओ प्यार नाल श्रवण करिए। थक जाए इंसान ता आराम चाहुंदा है, अक जाए ता छुटकारा चाहुंदा है अकाउण वालियां तो, हुस जाए ता ना आराम दी सोजी आउंदी है ना छुटकारे दी होश, अंदर बाहर घबरा छा जांदा है। पर जे थकाउण वाले अकाउण वाले ते हुसा देण वाले सारे सामान दूर हो जाण ते ए रह जाए इकल्ला ता वहशत आ घेरदी है ते शुदा उंगलां दिखावण लग पैंदा है। इकल बुरी ए ना आवापरे किसे नू, इकल सबना तो वधीक डरावनी शै है। इकल उदासियां दी मां ते निरास्ताइयां दी दादी है। हैं कि इकल माड़ी है, इकल एकांत है। एकांत नू कोमल उनरां वालियां दानियां दार्शनिकां ते रब दे प्यारियां ने सलाया है। क्यों कहंदे हो कि इकल या एकांत माड़ी है? इसलिए कि इकल एकांत नहीं है। एकांत इंसान आप पालदा है ते इकल इसनू आ वापरदी है। एकांत रूह दा आराम स्थान है, इकल तनहाई दी कैद है। एकांत विच जाके थकान अकेवें ते हुसना दूर होंदियां हन, पर इकल विच जाके वैशता छा जांदियां हन। एकांत जीवन नू नवजोबन देंदी है, इकल जीवन नू खारदी ते बुढ़ेपा लाउंदी है। एकांत विच आपा अपने ठीक तोल अंदाज विच आउंदा है, इकल विच आपे दा वजन घट जांदा है। हां, एकांत विच दिल वधाउण वाली उस्तत ते दिल ढाउण वाली निंदा नहीं आउंदी। इस करके मन दे तोल पलड़े नींदे झुकदे किसे पासे नहीं, एन तराजू तोल पूरा रहंदा है। सो इंसान अपना मुल पाउंदा है ठीक ठीक, ना वद ना कट। एकांत विच तवज्जो नू बाहरले ते ओपरे खिचेवे नहीं पैंदे, आपा टिकदा ते आपे विच टुबियां मारदा है ते कई वेर इना टुबियां नाल आपे दियां डुंग्याईयां विचों गुण रतन लब लियाउंदा है। मन दे वल ते विंग एकांत विच दिस पैंदे हन ते निकल जांदे हन। एकांत विच बुद्धि उज्जल हो जांदी है ते निश्चय दे घर नू लब लैंदी है। एकांत विच ध्यान जुड़दा है अते ओ राह दिस पैंदा है जो अनंत विच जा खुलदा है। एकांत विच रूह रूह नाल गल्लां करदी है ते एकांत विच ही रब रूह नाल गल्लां करदा है। जे इंसान चाहे के जगत नू कुछ देवे तां एकांत नाल प्यार पावे। दाता होण लई उसनू एकांत विच मानो सामान मिलेगा। इकल विच सुरत दे आसरे भजे होए ओपरे हो गए ते दूर चले गए दिसते हन। ताइयों इकल विच उदासी डर ते वहशत छाउंदी है। किसे आदमी नू किसे निर्जन टापू विच छोड़ आओ, 6 महीने बाद उसनू जाके पुछो कि तेरे बाप की वर्ती, तां ओ इकल दे महान भयान नू दस सकेगा। तुसी एक मंदिर विच समाधि ला के बैठे हो, यात्रुआं दी गहमा गहम है ते भौण भरे पए हन। जद अख खोलदे हो तां जी साई दा नजरी नहीं पैंदा। ख्याल कर लो उस वेले दी इकल दा नक्शा ते उस दा असर। सोच लो कि तुसी किसे शिकार गए, कई दिनां लई बन विच गुआच गए हो, कोई प्यारा नाल नहीं, कोई जाणू सियाणू मिलदा नहीं, कोई ओपरा भी नजरी नहीं पैंदा, जीव मातर अखां अगो नहीं लंघदा। उस वेले दे दिल टोटे दा अंदाजा ला लो। हां जीओ, बन्ना विच कदे गुआचे नू इकल दे रोगां दा पता है ते तनहाई दी कैद वाले नू इस दी पीड़ा दा वधेरे थौ है। बाबा इकल बुरी, उंज देखो ता जीव इकल्ला है। ਇਕੱਲਾ ਆਉਂਦਾ ਹੈ ਤੇ ਚੱਲਾ ਵੀ ਇਕੱਲਾ ਜਾਂਦਾ ਹੈ। ਪਰ ਇਸ ਇਕੱਲ ਦੀ ਸੋਚ ਇਸ ਨੂੰ ਨਹੀਂ ਫੁਰਦੀ, ਫੁਰੇ ਤਾਂ ਭੈ ਖਾਂਦਾ ਹੈ। ਕਿੰਤੂ ਜਗਤ ਵਿੱਚ ਵਸਦਿਆਂ ਇਸ ਨੂੰ ਜੇ ਕਦੇ ਇਕੱਲ ਆ ਵਾਪਰੇ ਤਾਂ ਬਹੁਤ ਦੁਖੀ ਹੁੰਦਾ ਹੈ। ਜੇ ਵਿਚਾਰ ਕਰੋ ਤਾਂ ਇਨਸਾਨ ਜਗਤ ਵਿੱਚ ਵਸਦਾ ਰਸਦਾ ਵੀ ਇਕੱਲ ਵਿੱਚ ਹੈ, ਪਰ ਦੁਆਲੇ ਵਸਦੇ ਭੀੜ ਭੜਕਿਆਂ ਕਰਕੇ ਇਸ ਨੂੰ ਇਸ ਆਪਣੀ ਇਕੱਲ ਦੀ ਵਿਚਾਰ ਨਹੀਂ ਫੁਰਦੀ। ਜਿਵੇਂ 100 ਅੰਡੇ ਨਾਲੋ ਨਾਲ ਪਏ ਹਨ, ਸਭ ਆਪੋ ਆਪਣੀ ਹੱਦਬੰਦੀ ਵਿੱਚ ਬੰਦ ਹਨ, ਪਏ ਹਨ ਚਾਹੋ ਕੋਲੋ ਕੋਲ, ਪਰ ਹੈਨ ਅੱਡੋ ਅੱਡ ਇਕੱਲੇ ਇਕੱਲੇ। ਹਾਂ, ਸਹਿ ਪਿੰਜਰੇ ਨੇੜੇ ਤੇੜੇ ਪਏ ਹਨ, ਪਰ ਪੰਛੀ ਵਿੱਚ ਇਕੱਲੇ ਇਕੱਲੇ ਬੈਠੇ ਹਨ। ਸਹਿ ਦੀਪ ਕਿਸੇ ਸਾਗਰ ਵਿੱਚ ਨੇੜੇ ਨੇੜੇ ਹਨ, ਵਿੱਚ ਜਲ ਹੈ, ਹਨ ਨੇੜੇ ਨੇੜੇ, ਪਰ ਹਨ ਇਕੱਲੇ ਇਕੱਲੇ, ਆਪੋ ਆਪਣੀ ਹੱਦਬੰਦੀ ਦੇ ਅੰਦਰ ਵੱਖਰੇ ਵੱਖਰੇ। ਇਸੀ ਤਰ੍ਹਾਂ ਇਨਸਾਨ ਇਨਸਾਨ ਦੇ ਭਾਵੇਂ ਨੇੜੇ ਹੋਵੇ, ਪਰ ਹੈ ਹਰ ਕੋਈ ਵੱਖਰਾ ਵੱਖਰਾ, ਇਕੱਲਾ ਇਕੱਲਾ। ਹਰ ਇੱਕ ਦਾ ਆਪਾ ਜੁਦਾ ਜੁਦਾ ਹੈ, ਹਰ ਇੱਕ ਦੀ ਅੰਦਰਲੀ ਦੁਨੀਆ ਹੈ ਆਪੋ ਆਪਣੀ। ਪੁੱਤ ਨੂੰ ਪੀੜ ਹੋ ਰਹੀ ਹੈ, ਮਾਂ ਪਾਸ ਬੈਠੀ ਟਕੋਰ ਕਰ ਰਹੀ ਹੈ, ਜੁਐਣ ਫਕਾ ਰਹੀ ਹੈ ਤੇ ਵਾਰੀ ਕੋਲੀ ਹੋ ਰਹੀ ਹੈ, ਪਰ ਜਿੱਥੇ ਕੋ ਪੁੱਤਰ ਨੂੰ ਪੀੜ ਪ੍ਰਤੀਤ ਹੋ ਰਹੀ ਹੈ ਉੱਥੇ ਮਾਂ ਦੀ ਪਹੁੰਚ ਨਹੀਂ ਹੈ। ਕਚੀਚੀਆਂ ਲੈਂਦੀ ਹੈ ਕਿ ਵਸ ਹੋਵੇ ਤਾਂ ਪੀੜ ਨੂੰ ਉੱਥੋਂ ਤੂੰ ਕੱਢਾਂ, ਪਰ ਏਡੇ ਹਿੱਤ ਤੇ ਹੇਤੂ ਦੇ ਪਾਸ ਹੁੰਦਿਆਂ ਵੀ ਪੁੱਤ ਪੀੜ ਮੰਡਲ ਵਿੱਚ ਇਕੱਲਾ ਹੈ। ਇਸ ਇਕੱਲ ਦੀ ਸੋਝੀ ਵਿਤਰੇਕੀ ਵੈਰਾਗਵਾਨ ਨੂੰ ਪੈਂਦੀ ਹੈ। ਇੱਕ ਹੋਰ ਇਕੱਲ ਹੈ ਜਿਸ ਵਿੱਚ ਇਨਸਾਨ ਖੁਸ਼ੀ ਖੁਸ਼ੀ ਵਸ ਰਿਹਾ ਹੈ। ਹਰ ਇਨਸਾਨ ਇਕੱਲਾ ਹੈ ਤੇ ਜਗਤ ਨਾਲ ਉਸਨੂੰ ਸਹਿ ਸੁਭਾਅ ਜੰਗ ਵਾਪਰ ਰਿਹਾ ਹੈ। ਹਰੇਕ ਆਪਣੇ ਲਾਭ ਦੇ ਮਗਰ ਹੈ, ਦੂਏ ਨੂੰ ਓਪਰਾ ਜਾਣ ਕੇ ਉਸਦੇ ਲਾਭ ਦਾ ਕਿਸੇ ਨੂੰ ਫਿਕਰ ਨਹੀਂ। ਆਪਣਾ ਲਾਭ ਲੈਣ ਵੇਲੇ, ਆਪਣਾ ਨਫ਼ਾ ਕੱਢਣ ਵੇਲੇ ਦੂਏ ਨਾਲ ਦਰਦ ਨਹੀਂ ਫੁਰਦਾ, ਸਗੋਂ ਉਸਦੀ ਹਾਨੀ ਦੀ ਵੀ ਪਰਵਾਹ ਨਹੀਂ ਰਹਿੰਦੀ। ਇਉਂ ਵੀ ਹਰ ਕੋਈ ਇਕੱਲਾ ਹੈ ਤੇ ਇਕੱਲ ਉਸਦੇ ਅੰਦਰ ਵਾਪਰ ਰਹੀ ਹੈ। ਹਾਂ ਜੀਓ, ਇਹ ਇਕੱਲ ਬਾਹਰ ਹੀ ਨਹੀਂ ਅੰਦਰ ਦੀ ਹੈ। ਆਪਣਾ ਲਾਭ ਤੇ ਲਾਭ ਵਿੱਚ ਜਤਨ ਯਾਨੀ ਕਸ਼ਮਕਸ਼ ਤੇ ਇਸ ਜਤਨ ਤੋਂ ਪ੍ਰਾਪਤ ਹੋਈ ਜਿੱਤ ਦਾ ਰਸ ਇਸ ਇਕੱਲ ਦੀ ਸੋਝੀ ਨਹੀਂ ਪੈਣ ਦਿੰਦਾ। ਇੱਕ ਹੋਰ ਇਕੱਲ ਹੈ ਜੋ ਪੀੜਾਂ ਵਿੱਚ ਵੀ ਆ ਵਾਪਰਦੀ ਹੈ। ਕਿਸੇ ਨੂੰ ਹਵਾਈ ਜਹਾਜ਼ ਤੇ ਚੜਾ ਕੇ 5,000 ਮੀਲ ਤੇ ਜਾ ਕੇ ਕਿਸੇ ਕੁਗ ਵਸਦੇ ਨਗਰ ਵਿੱਚ ਛੋੜ ਆਓ, ਜਿੱਥੋਂ ਦੇ ਵਾਸੀਆਂ ਦੀ ਕਿ ਉਹ ਬੋਲੀ ਵੀ ਨਹੀਂ ਜਾਣਦਾ। ਉਸ ਗਹਿਮਾ ਗਹਿਮ ਵਿੱਚ ਉਸ ਓਪਰੇ ਨੂੰ ਭੀੜ ਵਿੱਚ ਵਾਪਰਨ ਵਾਲੀ ਇਕੱਲ ਦਾ ਥਉ ਪਏਗਾ ਤੇ ਉਸ ਨੂੰ ਇਸ ਤੋਂ ਛੁਟਕਾਰੇ ਦਾ ਰਸ ਤਦੋਂ ਪਵੇਗਾ ਜਦੋਂ ਡਾਵਾਂ ਡੋਲ ਹੋਏ ਨੂੰ ਇੱਕ ਓਪਰਾ ਹੀ ਭਾਵੇਂ ਹੋਵੇ ਉਸਦੀ ਬੋਲੀ ਸਮਝਣ ਵਾਲਾ ਮਿਲ ਪਵੇ। ਇੱਕ ਇਕੱਲ ਹੋਰ ਹੈ, ਜਦੋਂ ਭੀੜਾਂ ਵੀ ਦੁਆਲੇ ਹਨ, ਜਾਣੂ ਸਿਆਣੂ ਵੀ ਹੈਨ, ਕੋਈ ਦਰਦ ਵੰਡਾਉਣ ਵਾਲੇ ਵੀ ਹੈਨ, ਪਰ ਕੋਈ ਇੱਕ ਪਿਆਰਾ ਜਿਸ ਨੂੰ ਆਪਣੀ ਸੁਰਤ ਦਾ ਆਧਾਰ ਬਣਾ ਲਿਆ ਸੀ ਉਹ ਬਿਨਸ ਗਿਆ ਹੈ। ਹਾਂ, ਇਸ ਇਕੱਲਾਂ ਵਾਲੇ ਜਗਤ ਵਿੱਚ ਜਿੱਥੇ ਬਾਹਰ ਵੀ ਵਿੱਥ ਦਾ ਪਸਾਰਾ ਹੈ ਤੇ ਅੰਦਰ ਵੀ ਵਿੱਥ ਦਾ ਖਿਲਾਰਾ ਹੈ, ਇੱਕ ਪਿਆਰ ਹੈ, ਹਮਦਰਦੀ ਹੈ। ਜੇ ਇਸ ਵੇਲੇ ਕਿਤੋਂ ਉਹ ਆ ਪ੍ਰਕਾਸ਼ੇ ਤਾਂ ਇਕੱਲ ਰੂਪੀ ਵਿੱਥ ਤੇ ਪੁੱਲ ਬਣ ਜਾਂਦਾ ਹੈ। ਇਸੇ ਪੁੱਲ ਸ਼੍ਰੇਣੀ ਦੇ ਆਸਰੇ ਇਨਸਾਨ ਆਪਣੀ ਕੁਦਰਤੀ ਇਕੱਲ ਨੂੰ ਭੁੱਲਾ ਰਹਿੰਦਾ ਹੈ। ਪਰ ਜਦੋਂ ਕਦੀ ਇਹ ਪੁੱਲ ਟੁੱਟੇ ਜਾਂ ਕੋਈ ਪਿਆਰਾ ਜਿਸ ਨਾਲ ਕਿ ਸੁਰਤ ਨੇ ਇਹ ਪਿਆਰ ਲਗਾਵ ਦਾ ਪੁੱਲ ਬਣਾ ਲਿਆ ਸੀ, ਵਿਛੜੇ ਤਾਂ ਇਕੱਲ ਅੰਦਰ ਆਵੜਦੀ ਹੈ। ਉਹ ਲੋਕਾਂ ਦੇ ਪਾਸ ਹੁੰਦਿਆਂ ਵੀ ਇਕੱਲ ਦੀ ਭੀੜ ਝਰਨਾੜ ਦਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।